सतनाम शिवाय जी श्री नानक पद पंकज बंदन पद पंकज बंदन सिमरो अंगद दोख निकंदन अमरदास गुर हृदय त्यावो जी हृदय त्यावो श्री गुर रामदास गुण गावो श्री हर जन विघ्नन के नाशक विघ्नन के नाशक हर गोविंद शुभ समत पर काशक श्री हर राय नमो कर जोरी नमो कर जोरी गुर हर कृष्ण मनाई बहोरी तेग बहादुर परम कृपाला वाहिगुरु परम कृपाला श्री गुर गोविंद सिंह विशाला तरों तरा पर पुन पुन सीसा जी पुन पुन सीसा बंदो बार बार जगदीसा जिसमें अमृत ज्ञान है माणिक भगत वैराग गुरु ग्रंथ साहिब उदत बंदो कर अनुराग श्री गुर शब्द कमाए जिन जीते पंच विकार तिन संतन को वंदना सिर चरण पर धार एक अंकारा सतगुरु ते प्रसाद सच होए वाहिगुरु जी की फतेह निघन विनाशन सोए कहां बुद्ध प्रभु तुच्छ हमारी वर्ण सके महिमा जो तिहारी हमरा सकत कर सिफत तुम्हारी आप ले हो तुम कथा सुधारी हमरा सकत कर सिफत तुम्हारी आप ले हो तुम कथा सुधारी
सतनाम श्री वाहे गुरु साहिब जी दोहरा तो माली सुन हम कही सब संशय भय दूरा कारूं गोष्ट न कही जा मैं शक जरूरा तो माली सुन हम कही
वाहे गुरु जी का खालसा वाहे गुरु जी की फतेह दीन दयाल भगत वत्सल पार ब्रह्म पूर्ण परमेश्वर पदत पावन गुरुदेव सतगुरु तन तन श्री गुरु नानक देव साहिब जी महाराज पंथ दे वाले सरबंस दाने वाले दो जहान साहिब कमाल हक हक आदेश गुरु गोबिंद सिंह बादशाह दरवेश गुरु गोबिंद सिंह धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत प्रतख हर सतगुरु धन धन श्री गुरु ग्रंथ साहिब जी महाराज गुरु दरबार अंदर जुड़ बैठी सतगुरु जी की साजी निवाजी गुरु खालसा गुरु रूप सात संगत जियो आप जी वड्या भागा वाले वडभागी हो जो सतगुरु जी दे महान दर्शन करके सतगुरु जी दे चरण बरस के अपने जीवन नु सवला कर रहे हो सतगुरु जी ने कृपा की है संध्या के समय दे दीवान सजाए गए हैं जिन्हां अंदर आप जी ने सोदर रहरास है बाणी दे जाप सरवण कीते है ग्रंथ अरदास होई है ਸਤਿਗੁਰ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਹੁਣ ਜੋ ਸਤਿਗੁਰ ਜੀ ਦੀ ਕਿਰਪਾ ਸਦਕਾ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ, ਜੋ ਸਤਿਗੁਰੂ ਜੀ ਦੀ ਕਥਾ, ਗੁਰੂ ਪੰਥ ਖਾਲਸਾ ਦੀ ਕਥਾ ਹੈ, ਉਸਦਾ ਸਮਾਂ ਹੋਇਆ ਹੈ। ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਕਥਾ ਵੀ ਸਰਵਣ ਕਰ ਰਹੇ ਹੋ। ਜਿਵੇਂ ਕਿ ਸਤਿਗੁਰੂ ਜੀ ਨੇ ਪਿਛਲੇ ਦੀਵਾਨਾਂ ਵਿੱਚ ਕਿਰਪਾ ਕੀਤੀ, ਆਪਾਂ ਸਰਵਣ ਕੀਤਾ ਹੈ ਕਿ ਜਦੋਂ ਮਹਾਰਾਜ ਜੀ ਦਿੱਲੀ ਦੇ ਵਿੱਚ ਗਏ ਹਨ, ਉੱਥੋਂ ਦਾ ਜੋ ਉਸ ਵਕਤ ਦਾ ਬਾਦਸ਼ਾਹ ਸੀ ਬ੍ਰਹਮ ਖਾਨ ਲੋਧੀ, ਜਿਹਨੂੰ ਇਬਰਾਹਿਮ ਖਾਨ ਲੋਧੀ ਕਿਹਾ ਜਾਂਦਾ ਹੈ, ਇਹਨੇ ਬੜੀ ਅੱਤ ਚੁੱਕੀ ਹੋਈ ਸੀ। ਇਹ ਸਾਧੂ ਸੰਤ ਫਕੀਰ ਸਾਰਿਆਂ ਨੂੰ ਫੜ ਕੇ ਕਹਿੰਦਾ, ਫੜ ਕੇ ਲਿਆਓ ਇਹਨਾਂ ਨੂੰ, ਇਹ ਮੁਫਤ ਦੀਆਂ ਰੋਟੀਆਂ ਤੋੜਦੇ ਹਨ, ਕੰਮ ਕੋਈ ਕਰਦੇ ਨਹੀਂ, ਸ੍ਰੀ ਰਾਮ ਦੀ ਸਵਾਹ ਮਿਲੀ ਹੋਈ ਹੈ, ਲੋਕਾਂ ਨੂੰ ਕਹਿੰਦੇ ਫਿਰਦੇ ਸੰਤ ਹਨ, ਇਹਨਾਂ ਨੂੰ ਸਾਰਿਆਂ ਨੂੰ ਫੜ ਕੇ ਕੈਦਖਾਨੇ ਚ ਪਾਓ, ਇਹਨਾਂ ਵਿੱਚ ਚੱਕੀਆਂ ਪਿਸਾਓ, ਕੋਈ ਕੰਮ ਧੰਦਾ ਕਰਵਾਓ। ਬੜਾ ਡਾਂਟਦਾ ਹੈ, ਕਹਿੰਦਾ ਵਿਖਾਓ ਕੋਈ ਕਰਾਮਾਤ, ਅਜੇ ਕੋਈ ਸ਼ਕਤੀ ਹੈ, ਕੋਈ ਤੁਹਾਡੇ ਜਜਮਤ ਹੈ, ਐਵੇਂ ਪਖੰਡ ਰਚਿਆ ਹੋਇਆ ਹੈ ਮੁਕਤ ਦਾ, ਤੁਸੀਂ ਲੋਕਾਂ ਨੂੰ ਸਾਧ ਕਹਿ ਕੇ ਤੇ ਲੁੱਟ ਦਿਖਾ ਰਹੇ ਹੋ। ਇਹਨਾਂ ਸੰਤਾਂ ਨੇ, ਫਕੀਰਾਂ ਨੇ, ਜੋ ਕੁਝ ਹਿੰਦੂ ਮਰਦੇ ਸਨ, ਕੁਝ ਮੁਸਲਿਮ ਮਰਦੇ ਸਨ, ਇਹਨਾਂ ਨੇ ਬੇਨਤੀ ਕੀਤੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ, ਹੁਣ ਤੱਕ ਤੁਸੀਂ ਸਾਡੀ ਬਿਰਧ ਬਾਣੀ ਦੀ ਲਾਜ ਰੱਖ ਸਕਦੇ ਹੋ, ਇਹ ਦੁਸ਼ਟ ਦੇ ਹੱਥ ਅਸੀਂ ਆਏ ਹੋਏ ਹਾਂ। ਸਤਿਗੁਰੂ ਜੀ ਨੇ ਦਇਆ ਕੀਤੀ, ਗਲਾ ਵਰਤਾਈ, ਜਦੋਂ ਇਹ ਜਿਹੜੀਆਂ ਟੋਕਰੀਆਂ ਚੁੱਕਦੇ ਸਨ ਸਿਰ ਦੇ ਉੱਤੇ, ਉਹ ਸਵਾ ਸਵਾ ਹੱਥ ਉੱਚੀਆਂ ਦਿਖਾਈਆਂ, ਉਹ ਸੰਤਾਂ ਦੇ ਭਾਰੀ ਬਣਾਵੇ ਟੋਕਰੀਆਂ ਦਾ, ਜਿਹੜੀਆਂ ਚੱਕੀਆਂ ਸਨ ਉਹ ਆਪਣੇ ਆਪ ਪੀਸੀਆਂ ਜਾਣ, ਆਪਣੇ ਆਪ ਹੀ ਚੱਲਦੀਆਂ ਜਾਂਦੀਆਂ ਸਨ, ਇਹ ਗੁਰੂ ਜੀ ਨੇ ਕਲਾ ਦਿਖਾਈ। ਇੱਥੋਂ ਦਾ ਜਿਹੜਾ ਇਹ ਪਾਤਸ਼ਾਹ ਸੀ, ਇਹ ਸਤਿਗੁਰੂ ਜੀ ਨੂੰ ਕਹਿਣ ਲੱਗਾ ਕਿ ਇਹ ਦੂਜਾ ਆਪਣੇ ਐਲਕਾਰ ਨੂੰ ਕਹਿਣ ਲੱਗਾ, ਇਹ ਸਾਧ ਨੂੰ ਇੱਥੋਂ ਕੱਢ ਕੇ ਜਾਓ, ਕੱਢੋ ਇਹਨੂੰ ਇੱਥੋਂ, ਇਹ ਤੇ ਸਾਡਾ ਕੰਮ ਰੋਕ ਦੇਵੇਗਾ, ਜੇ ਇਸ ਤਰ੍ਹਾਂ ਸਾਰੇ ਸੰਤ ਇਹਨੇ ਫਕੀਰ ਛਡਾ ਦਿੱਤੇ, ਇਹਨੂੰ ਕੱਢ ਦਿਓ ਤੇ ਇਹਨੂੰ ਕਹਿ ਦਿਓ ਕਿ ਬਾਅਦ ਵਿੱਚ ਤੂੰ ਦਿੱਲੀ ਵਿੱਚ ਨਾ ਆਏ, ਕਦੀ ਨਹੀਂ ਵੜਨਾ ਹੈ ਦਿੱਲੀ ਵਿੱਚ। ਸਤਿਗੁਰੂ ਜੀ ਨੇ ਉਸ ਵਕਤ ਬਚਨ ਕੀਤਾ ਵੀ ਤੇਰੇ ਵਰਗੇ ਨੇ ਸਾਨੂੰ ਕੀ ਕੱਢਣਾ ਹੈ, ਅਸਾਂ ਨੇ ਤੈਨੂੰ ਇੱਥੋਂ ਕੱਢ ਛੱਡਣਾ ਹੈ, ਤੁਸੀਂ ਪਠਾਣਾ ਨੇ ਜਿਹੜਾ ਆਪਣਾ ਰਹੋ ਰੀਤੀ ਵਿਗਾੜੀ ਹੋਈ ਹੈ, ਤੁਸੀਂ ਨਹੀਂ ਰਹੋਗੇ ਤੇ ਹੁਣ ਦੂਜੇ ਇੱਥੇ ਆਉਣਗੇ। ਸਤਿਗੁਰੂ ਜੀ ਦੇ ਬਚਨਾਂ ਕਰਕੇ ਇਹ ਬਾਬਰ ਹੋਣਾ ਨੇ ਹਮਲੇ ਕੀਤੇ ਸਨ, ਗੁਰੂ ਜੀ ਦੇ ਭਵਿੱਖਬਾਣੀ ਵਾਕ ਕਰਕੇ ਬਾਬਰ ਹੋਣਾ, ਫਿਰ ਮੁਗਲਾਂ ਨੇ ਇੱਥੇ ਦਿੱਲੀ ਦੇ ਰਾਜ ਕੀਤਾ ਸੀ, ਔਰੰਗਜ਼ੇਬ, ਸ਼ਾਹਜਹਾਂ, ਹਮਾਯੂ, ਅਕਬਰ, ਇਹ ਸਾਰੇ ਮੁਗਲੀ ਹੋਏ ਹਨ। ਇਸ ਤਰ੍ਹਾਂ ਸਤਿਗੁਰੂ ਜੀ ਦੇ ਬਚਨਾਂ ਕਰਕੇ ਇਹਨਾਂ ਮੁਗਲਾਂ ਨੇ ਰਾਜ ਕੀਤਾ, ਪਠਾਣਾ ਨੂੰ ਇੱਥੋਂ ਕੱਢਿਆ, ਤੇ ਸਾਧ ਸੰਗਤ ਜੀ ਗੁਰੂ ਜੀ ਨੇ ਜਦੋਂ ਦਿੱਲੀ ਵੱਲ ਗਏ ਹਨ, ਮਜਨੂੰ ਦਾ ਜਿਹੜਾ ਟਿੱਲਾ ਹੈ, ਜਿੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਅਦ ਵਿੱਚ ਗਏ ਹਨ, ਉੱਥੇ ਸਤਿਗੁਰੂ ਜੀ ਨੇ ਕੌਦ ਕੀਤਾ, ਇੱਕ ਮਾਲੀ ਸੀ, ਉਹਦੇ ਹਾਥੀ ਵੀ ਸੀ, ਉਹਦਾ ਬਾਗ ਵੀ ਸੀ, ਉਹ ਸੁੱਕਾ ਪਿਆ ਹੋਇਆ ਸੀ ਤੇ ਉਹਦਾ ਹਾਥੀ ਵੀ ਮਰ ਗਿਆ ਸੀ। ਜਦੋਂ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨ ਪਾਏ, ਉਹ ਜਿਹੜਾ ਬਾਗ ਸੁੱਕੇ ਤੇ ਹਰਿਆ ਥੀਆ, ਸੁੱਕੇ ਤੋਂ ਹਰਿਆ ਹੋ ਗਿਆ ਬਾਗ, ਤੇ ਇਹਦਾ ਹਾਥੀ ਮਰਿਆ ਸੀ, ਬੜਾ ਰੋਂਦਾ ਕਰਲਾਉਂਦਾ ਸੀ ਕਿਉਂਕਿ ਇਹਦੀ ਰੋਜ਼ੀ ਰੋਟੀ ਸੀ। ਗੁਰੂ ਜੀ ਨੇ ਪੁੱਛਿਆ, ਕਿਉਂ ਰੋਂਦਾ ਹੈ ਤੂੰ ਇੰਨਾ? ਇਹ ਕਹਿਣ ਲੱਗਾ, ਮਹਾਰਾਜ ਜੀ ਮੇਰੇ ਤੇ ਰੋਜ਼ੀ ਰੋਟੀ ਬੰਦ ਹੋ ਗਈ, ਮੇਰਾ ਤੇ ਹਾਥੀ ਮਰ ਗਿਆ, ਦੱਸੋ ਮੈਂ ਕੀ ਕਰਾਂ, ਮੈਂ ਕਿਵੇਂ ਗੁਜ਼ਾਰਾ ਕਰੂੰਗਾ, ਮੈਂ ਤੇ ਇਹਨਾਂ ਪੈਸਿਆਂ ਦੇ ਨਾਲ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਿਆ ਕਰਦਾ ਸੀ, ਅੰਨ ਜਲ ਸਿਖਾ ਕੇ। ਗੁਰੂ ਜੀ ਕਹਿਣ ਲੱਗੇ, ਰੋ ਨਾ, ਸਿਮਰਨ ਕਰ ਵਾਹਿਗੁਰੂ ਦਾ, ਇਹਨੂੰ ਧੀਰਜ ਨਾ ਆਵੇ। ਗੁਰੂ ਜੀ ਨੇ ਕਹਿ ਦਿੱਤਾ ਕਿ ਤੂੰ ਗਾਗਰ ਜਲਦੀ ਭਰ ਕੇ ਲਿਆ। ਇਹਨੇ ਗਾਗਰ ਜਲਦੀ ਭਰ ਕੇ ਲਿਆਂਦੀ, ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਇਹ ਤੇ ਸਾਧਨਾ ਵਾਹਿਗੁਰੂ ਦਾ ਜਾਪ ਕਰਕੇ ਜਲ ਛਿੜਕੋ। ਸਾਧਨਾ ਵਾਹਿਗੁਰੂ ਦਾ ਨਾਮ ਦਾ ਜਾਪ ਕਰਕੇ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੀ ਆਗਿਆ ਲੈ ਕੇ ਉਹ ਜਲ ਛਿੜਕਿਆ ਹਾਥੀ ਉੱਤੇ, ਹਾਥੀ ਜਿਹੜਾ ਮੋਇਆ ਸੀ ਉਹ ਜੀਵਿਤ ਹੋ ਗਿਆ। ਇਹ ਸਤਿਗੁਰੂ ਜੀ ਨੇ ਕਲਾ ਵਰਤਾਈ, ਇਹਨਾਂ ਨੇ ਅੱਗੇ ਤੋਂ ਅੱਗੇ ਦੱਸਿਆ ਪਾਤਸ਼ਾਹ ਨੂੰ, ਜਿਹਦੇ ਪੀਰਾਂ ਨੇ ਸੁਣਿਆ ਉਹ ਪੀਰ ਗੁਰੂ ਦੀ ਹਜ਼ੂਰੀ ਵਿੱਚ ਆਏ ਸਨ। ਸੋ ਸਾਧ ਸੰਗਤ ਜੀ, ਆਪ ਜੀ ਨੇ ਪਿਛੇ ਦੀਵਾਨਾਂ ਵਿੱਚ ਸਰਵਣ ਕੀਤੀ ਹੈ ਸਾਰੀ ਸਾਖੀ। ਅੱਗੇ ਸਤਿਗੁਰੂ ਜੀ ਜਿਵੇਂ ਕਿਰਪਾ ਕਰਕੇ ਆਪਣਾ ਪਾਵਨ ਪਵਿੱਤਰ ਇਤਿਹਾਸ ਸੁਣਾ ਰਹੇ ਹਨ, ਭਾਈ ਸਾਹਿਬ ਭਾਈ ਲਤਨ ਸਿੰਘ ਭੰਗੂ ਜੀ ਕੈਪਟਨ ਮਰੀ ਨੂੰ, ਜਿਹੜਾ ਇੰਗਲੈਂਡ ਤੋਂ ਆਇਆ ਸੀ, ਸਿੰਘਾਂ ਦਾ ਇਤਿਹਾਸ ਪੁੱਛਦਾ ਸੀ, ਉਹਨੂੰ ਲਿਖਵਾ ਰਹੇ ਹਨ। ਇਹ ਬੂਟੇ ਸ਼ਾਹ ਜਿਹੜਾ ਮੌਲਵੀ ਹੋਇਆ ਹੈ ਉਹ ਲਿਖ ਰਿਹਾ ਹੈ, ਭਾਈ ਰਤਨ ਸਿੰਘ ਭੰਗੂ ਜੀ ਨਾਲੇ ਸੁਣਾ ਰਹੇ ਹਨ ਉਹਨੂੰ, ਕੈਪਟਨ ਮਰੀ ਨੂੰ ਤੇ ਨਾਲੇ ਲਿਖਵਾ ਰਹੇ ਹਨ। ਉਹ ਜਿਵੇਂ ਕਥਾ ਅੱਗੇ ਆ ਰਹੀ ਹੈ, ਆਓ ਆਪਾਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ, ਸਾਰੇ ਬੋਲੋ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੋ ਮਾਲੀ ਸੁਣ ਹਮ ਕਹੀ।
ਤਦੋਂ ਕਹਿੰਦੇ ਹੈ ਭਾਈ ਸਾਹਿਬ ਭਾਈ ਪਤਾ ਸਿੰਘ ਜੀ ਭੰਗੂ, ਇਹ ਵਾਰ ਵਾਰ ਨਾਮ ਤਾਂ ਲਈਦਾ ਹੈ ਕਿਉਂਕਿ ਪਤਾ ਹੋਣਾ ਚਾਹੀਦਾ ਹੈ ਕਿ ਇਹ ਗ੍ਰੰਥ ਲਿਖਣ ਦੀ ਕਿਉਂ ਲਿਖਿਆ ਤੇ ਕਿਵੇਂ ਲਿਖਣ ਦੀ ਲੋੜ ਪਈ। ਇਹ ਭਾਈ ਰਤਨ ਸਿੰਘ ਭੰਗੂ ਜੀ ਜਦੋਂ ਲੁਧਿਆਣੇ ਵਿੱਚ ਅੰਗਰੇਜ਼ਾਂ ਨਾਲ ਮੇਲ ਮਿਲਾਪ ਹੋਇਆ ਹੈ, ਉਹਨਾਂ ਦੇ ਪੁੱਛਣ ਤੇ ਦੱਸ ਰਹੇ ਸਨ ਇਤਿਹਾਸ ਸਾਰਾ ਗੁਰੂ ਨਾਨਕ ਦੇਵ ਜੀ ਦਾ, ਤੇ ਕਹਿੰਦੇ ਇਸ ਤਰ੍ਹਾਂ ਦੱਸਿਆ ਹੈ ਤੇ ਸੁਣ ਕੇ ਉਹਦਾ ਮਾਲੀ ਜਿਹੜਾ ਕੈਪਟਨ ਜਿਹਦਾ ਨਾਮ ਸੀ ਮਰੀ, ਉਹਨੇ ਪੁੱਛਿਆ ਇਸ ਤਰ੍ਹਾਂ ਕਿਹਾ,
ਸਭ ਸੰਤ ਭਏ ਦੂਰ,
ਕਿਹਾ ਵੀ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ, ਮੇਰੇ ਸਾਰੇ ਸੰਸੇ ਜਿਹੜੇ ਭਗਵ ਦੂਰ ਹੋ ਗਏ ਹਨ, ਜਿਵੇਂ ਜਿਵੇਂ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਕਥਾ ਪਿੱਛੇ ਕਹਿ ਆਏ ਉਹ ਮੈਂ ਸੁਣੀ ਹੈ, ਮੈਨੂੰ ਤਸੱਲੀ ਬਖਸ਼ ਹੋ ਗਈ ਹੈ। ਜਿਵੇਂ ਉਹ ਗੌਰ ਵਾਲੀ ਜਿਹੜਾ ਬਾਦਸ਼ਾਹ ਸੀ ਉਹਨੇ ਸੁਣਾਈ ਸੀ, ਉਹਦੇ ਵਿੱਚ ਬੜਾ ਝੂਠ ਸੀ, ਇਹ ਤੁਸਾਂ ਨੇ ਠੀਕ ਸੁਣਾਇਆ ਹੈ। ਚਲੋ ਇਹ ਸਭ ਕੁਛ ਸੁਣ ਕੇ ਤੇ ਮੇਰਾ ਜਿਹੜਾ ਸੰਸਾ ਹੈ ਉਹ ਭਰਮ ਦੂਰ ਹੋ ਗਿਆ ਹੈ।
ਕਾਰੂੰ ਗੋਟ ਨਾ ਕਹੀ,
ਪਰ ਕਹਿੰਦੇ ਹੈ ਕਿ ਆਹ ਜਿਹੜੀ ਕਾਰੂ ਬਾਦਸ਼ਾਹ ਹੋਇਆ ਹੈ ਤੇ ਇਹਨੇ ਕਹਿੰਦੇ ਹੈ ਗੋਸ਼ਟ ਕੀਤੀ ਹੈ ਕਿ ਮਹਾਰਾਜ ਜੀ ਨਾਲ ਇਹਦਾ ਮੇਲ ਮਿਲਾਪ ਹੋਇਆ ਤੇ ਸਤਿਗੁਰੂ ਜੀ ਨੇ ਇਹਨੂੰ ਉਪਦੇਸ਼ ਕੀਤਾ ਹੈ, ਇਸ ਤਰ੍ਹਾਂ ਦੀ ਜਿਹੜੀ ਸਾਖੀ ਕਹੀ ਹੋਈ ਹੈ।
ਭਾਈ
ਸਾਹਿਬ ਭਾਈ ਰਤਨ ਸਿੰਘ ਭੰਗੂ ਜੀ, ਇਹਦੇ ਵਿੱਚ ਮੈਨੂੰ ਬੜਾ ਸ਼ੱਕ ਪੈਂਦਾ ਹੈ, ਮੈਨੂੰ ਸ਼ੰਕਾ ਜੀ ਉੱਠਦੇ ਹਨ।
ਕਹਿੰਦੇ
ਹਨ ਉਹਦਾ ਕਾਲੂ ਪਾਤਸ਼ਾਹ ਹੈ, ਉਹਦੀ ਗੱਲ ਕਰਦੇ ਹਨ ਕਿ ਸਤਿਗੁਰੂ ਜੀ ਨਾਲ ਉਹਦਾ ਮੇਲ ਮਿਲਾਪ ਹੋਇਆ ਹੈ, ਪਰ ਕਹਿੰਦੇ ਉਹਦਾ ਕਾਲੂ ਪਾਤਸ਼ਾਹ ਹੈ ਉਹਦੇ ਬੜੇ ਪਹਿਲਾਂ ਜਿਹੜੇ ਪੁਰਾਣੇ ਸਾਲ ਕਿੰਨੇ ਹਜ਼ਾਰ ਸਾਲ ਪਹਿਲਾਂ ਹੋ ਚੁੱਕਾ ਹੈ।
ਗੋਠ ਕਰੀ ਕਬ ਬਾਬੇ ਨਾਰ,
ਫਿਰ ਮੈਨੂੰ ਇਹ ਸ਼ੰਕਾ ਤਾਂ ਉੱਠਿਆ ਹੈ, ਤੁਸੀਂ ਤੁਹਾਡੇ ਵਿਦਵਾਨਾਂ ਵਿੱਚ ਕਥਾ ਹੈ ਕਿ ਕਾਲੂ ਪਾਤਸ਼ਾਹ ਨੂੰ ਗੁਰੂ ਜੀ ਨੇ ਵਿਦੇਸ਼ ਕੀਤਾ ਸੀ, ਇਸ ਕਰਕੇ ਮੈਨੂੰ ਕਹਿੰਦੇ ਸ਼ੰਕਾ ਪਿਆ ਹੈ ਕਿ ਗੁਰੂ ਜੀ ਨਾਲ ਕਿਹੜੇ ਵੇਲੇ ਉਹਨਾਂ ਨੇ ਜਿਹੜੀ ਗੋਸ਼ਟ ਮਿਲਾਪ ਕੀਤਾ ਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ ਹੈ, ਇਹ ਸਾਰੀ ਜਿਹੜੀ ਗੱਲ ਮੈਨੂੰ ਦੱਸ ਕੇ ਮੇਰਾ ਸ਼ੰਕਾ ਮਿਟਾਓ। ਤਦੋਂ ਕਹਿੰਦੇ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿਣ ਲੱਗੇ, ਮੈਂ ਖਾਲਸਾ ਪੰਥ ਜੀ ਉਹ ਕੈਪਟਨ ਮਰੀ ਦੇ ਪੁੱਛਣ ਕਰਕੇ ਮੈਂ ਉੱਤਰ ਦਿੱਤਾ ਸਵਾਲ ਦਾ। ਕਹਿੰਦੇ ਹਾਂ ਤੁਹਾਡੀ ਗੱਲ ਠੀਕ ਹੈ, ਆਹ ਜਿਹੜੀ ਗੱਲ ਸਾਰੇ ਵਿਦਵਾਨ ਕਰਦੇ ਹਨ ਕਿ ਕਾਲੂ ਪਾਤਸ਼ਾਹ ਨੂੰ ਗੁਰੂ ਜੀ ਨੇ ਉਪਦੇਸ਼ ਕੀਤਾ ਸੀ ਕਿ ਇਸ ਤਰ੍ਹਾਂ ਚਾਲੀ ਗੰਜ ਦੀ ਜਿਹੜੀ ਕਥਾ ਆਉਂਦੀ ਹੈ ਕਿ ਭਾਈ ਕਾਲੂ ਨੂੰ ਉਪਦੇਸ਼ ਕੀਤਾ ਸੀ ਮਹਾਰਾਜ ਜੀ ਨੇ ਵੀ ਤੂੰ ਚਾਲੀ ਗੰਜ ਜਿਹੜੇ ਜੋੜੇ ਹੋਏ ਆ ਤੇਰੇ ਕਿਸ ਕੰਮ ਹਨ। ਕਹਿੰਦੇ ਇਹ ਕਥਾ ਵਿੱਚ ਮੈਨੂੰ ਜਿਹੜਾ ਸ਼ੱਕ ਪੈਂਦਾ ਹੈ ਸੰਸਾ ਉੱਠਦਾ ਹੈ।
ਬਾਬੇ ਕਹੀ ਨਾ ਜੋ ਮੁਖ ਸਾਖੀ,
ਇਹ ਕਹਿੰਦੇ ਜਿਹੜੀ ਸਾਖੀ ਹੈ ਨਾ ਵੀ ਚਾਲੀ ਗੰਜ ਵਾਲੀ ਕਾਲੂ ਪਾਤਸ਼ਾਹ ਨਾਲ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਖੀ ਆਪਣੇ ਮੁਖੋਂ ਨਹੀਂ ਕਹੀ।
ਲਿਖਾਰੀ ਲਿਖ ਸੋ ਗੋਸ਼ਟ ਰਾਖੀ,
ਇਹ ਕਹਿੰਦੇ ਇਹ ਜਿਹੜੇ ਲਿਖਾਰੀ ਲੋਕ ਵਿਦਵਾਨ ਹਨ ਅੱਗੇ ਤੋਂ ਅੱਗੇ ਜਿਹੜੇ ਅੱਜ ਕੱਲ੍ਹ ਗਾਹ ਹੋ ਰਹੇ ਹਨ, ਇਹਨਾਂ ਨੇ ਕਹਿੰਦੇ ਗੁਰੂ ਜੀ ਨਾਲ ਕਿ ਕਾਲੂ ਪਾਤਸ਼ਾਹ ਦਾ ਮੇਲ ਮਿਲਾਪ ਹੋਇਆ ਹੈ, ਗੁਰੂ ਜੀ ਨੇ ਉਪਦੇਸ਼ ਕੀਤਾ ਹੈ, ਇਹ ਸਾਰੀ ਜਿਹੜੀ ਗੋਸ਼ਟ ਸਾਖੀ ਜਿਹੜੀ ਲਿਖ ਰੱਖੀ ਹੈ ਇਹਨਾਂ ਬਣਾ ਰੱਖੀ ਹੈ ਆਪਣੇ ਕੋਲੋਂ।
ਆਗੇ ਨੂੰ ਤੈ ਜੋੜਾ।
ਕਹਿੰਦੇ ਅੱਗੋਂ ਜਿਹੜੇ ਉਹਨਾਂ ਨੂੰ ਮਿਲੇ ਉਹ ਵੀ ਵੱਡੇ ਲਿਖਾਰੇ, ਕਹਿੰਦੇ ਉਹਨਾਂ ਨੇ ਕੀ ਕੀਤਾ, ਉਦੋਂ ਹੋਰ ਜਿਹੜਾ ਚੌੜਾ ਪ੍ਰਸੰਗ ਬਣਾ ਦਿੱਤਾ, ਹੋਰ ਗੱਲ ਵਧਾ ਦਿੱਤੀ।
ਉਹਨੇ ਅਸ਼ਰ ਬਹੁਤ ਦੇ ਤੋੜਾ,
ਕਹਿੰਦੇ ਉਹਨਾਂ ਨੇ ਹੋਰ ਜਿਹੜੇ ਅੱਖਰ ਤੋੜ ਕੇ ਨਾ ਇੱਧਰੋਂ ਉੱਧਰੋਂ ਇਕੱਠੇ ਕਰਕੇ ਤੇ ਉਹ ਸਾਖੀ ਦੇ ਵਿੱਚ ਅੱਖਰ ਬਹੁਤੇ ਜੋੜ ਦਿੱਤੇ ਵੀ ਗੁਰੂ ਜੀ ਨਾਲ ਇਹ ਵਾਰਤਾਲਾਪ ਤੇ ਨਹੀਂ ਹੋਈ ਕਾਲੂ ਪਾਤਸ਼ਾਹ ਦੀ, ਕਿਉਂਕਿ ਦੋ ਕਾਲੂ ਪਾਤਸ਼ਾਹ ਹੋਏ ਹਨ ਤੇ ਕਹਿੰਦੇ ਇਹ ਕਾਲੂ ਪਾਤਸ਼ਾਹ ਜਿਹੜਾ ਪਹਿਲਾਂ ਹੋਇਆ ਹੈ ਹਜ਼ਾਰਾਂ ਸਾਲ ਪਹਿਲਾਂ ਉਹਦੀ ਜਿਹੜੀ ਸਾਖੀ ਹੈ ਵਿਦਵਾਨਾਂ ਨੇ ਆਪਣੀ ਮਤ ਨਾਲ ਲਿਖ ਛੱਡੀ ਹੈ।
ਮੈਂ ਕਿਸ ਜਾਣਿਓ ਸੰਮਤ ਸਾਲ,
ਕਹਿੰਦੇ ਉਹਨਾਂ ਨੇ ਵਿਦਵਾਨਾਂ ਨੇ ਇੰਨੀ ਸੋਝੀ ਵਾਲਾ ਨਾ ਕੋਈ ਜਾਣਿਆ ਸੰਮਤ, ਇਹ ਬਿਕਰਮੀ ਸੰਮਤ ਕਿਹੜੀ ਸੀ ਜਦੋਂ ਗੁਰੂ ਨਾਨਕ ਦੇਵ ਜੀ ਹੋਏ ਹਨ, ਜਦੋਂ ਕਾਲੂ ਪਾਤਸ਼ਾਹ ਆਇਆ ਉਦੋਂ ਬਿਕਰਮੀ ਸੰਮਤ ਕਿਹੜੀ ਸੀ, ਕਿਹੜਾ ਸਾਲ ਸੀ, ਕੀ ਵਕਤ ਸੀ ਤੇ ਕਿਵੇਂ ਗੁਰੂ ਜੀ ਨਾਲ ਮੇਲ ਮਿਲਾਪ ਹੋਇਆ, ਕਿਤੇ ਕੁਝ ਨੀ ਪਤਾ ਇਹਨਾਂ ਨੂੰ, ਐਵੇਂ ਕਹਿੰਦੇ ਲਿਖ ਛੱਡਿਆ ਹੈ।
ਵਾਦ ਕਾਰਨ ਹੈ ਸਮਝਿਓ ਹਾਲ,
ਉਹ ਕਹਿੰਦੇ ਉਹਨੇ ਵਾਧਾ ਕੀ ਹੈ ਘਾਟਾ ਕੀ ਹੈ ਕੋਈ ਸੋਚ ਸਮਝ ਨਹੀਂ ਕੀਤੀ ਵੀ ਕੋਈ ਸੰਮਤ ਸਾਲ ਦਾ ਮੇਲ ਮਿਲਾਪ ਹੋਣਾ ਚਾਹੀਦਾ ਹੈ, ਸਮਕਾਲੀ ਪੁਰਸ਼ ਹੋਣ ਤੇ ਉਹਨਾਂ ਦੀ ਜਿਹੜੀ ਕਥਾ ਲਿਖੀ ਜਾ ਸਕਦੀ ਹੈ। ਇਹ ਕਾਲੂ ਪਾਤਸ਼ਾਹ ਦੇ ਪਹਿਲਾਂ ਬੜੇ ਸਾਲ ਹੋਇਆ ਹੈ ਤੇ ਗੁਰੂ ਨਾਨਕ ਦੇਵ ਜੀ ਨੂੰ ਹਜੇ 400 ਸਾਲ ਹੀ ਹੋਇਆ ਹੈ, ਕਿਉਂਕਿ ਜਿਹੜੀ ਕਥਾ ਲਿਖੀ ਹੈ ਉਹ ਜਦੋਂ ਅੰਗਰੇਜ਼ ਆਏ 1800 ਸਾਲ ਦੀ ਜਿਹੜੀ ਗੱਲ ਹੈ। ਕਹਿੰਦੇ ਗੁਰੂ ਜੀ ਨੂੰ 400 ਸਾਲ ਹੀ ਹੋਇਆ ਹੈ ਤੇ ਉਹ ਕਾਲੂ ਪਾਤਸ਼ਾਹ ਬੜਾ ਪਹਿਲਾਂ ਹੋਇਆ ਹੈ ਤੇ ਇਹ ਉਹਨਾਂ ਲਿਖ ਦਿੱਤਾ ਹੈ, ਕੋਈ ਵਾਧ ਕਾਢ ਵੇਖੀ ਨੇ ਵਿਦਵਾਨਾਂ ਨੇ।
ਪੀਰ ਫਕੀਰ ਸਦ ਗੋਸ਼ਟ ਬੋਈ,
ਇਹ ਤੇ ਕਹਿੰਦੇ ਐਵੇਂ ਕਿ ਜਦੋਂ ਪਹਿਲਾਂ ਵਿੱਚ ਇੱਦਾਂ ਸੀ ਕਿ ਜਿਹੜੇ ਪੀਰ ਬੜੇ ਬੜੇ ਪੈਗੰਬਰ ਫਕੀਰ ਸਿੱਧ ਜੋਗੀ ਲੋਕ ਉਹ ਆਪੋ ਵਿੱਚ ਹਜ਼ਾਰਾਂ ਹੀ ਲੋਕ ਗੋਸ਼ਟਾਂ ਕਰਦੇ ਸਨ, ਗਿਆਨ ਚਰਚਾ ਉਹਨਾਂ ਦੇ ਹੁੰਦੀਆਂ ਸਨ, ਮੇਲ ਮਿਲਾਪ ਹੁੰਦੇ ਸਨ ਉਹਨਾਂ ਨੇ ਜਿਹੜੀ ਆਪੋ ਵਿੱਚ ਇਸ ਤਰ੍ਹਾਂ ਜਿਹੜੀ ਗੋਸ਼ਟ ਮਿਲਾਪ ਚਰਚਾ ਕੀਤੀ ਹੋਈ ਹੈ।
ਗੋਸ਼ਟ ਲਿਖ ਗਏ ਕੋਈ,
ਕਹਿੰਦੇ ਇਸ ਤਰ੍ਹਾਂ ਜਿਹੜਾ ਕੋਈ ਅਣਭੋੜ ਗਿਆਨੀ ਜਿਹੜਾ ਹੈ ਨਾ ਉਹ ਉਸੇ ਤਰ੍ਹਾਂ ਹੀ ਗੋਸ਼ਟ ਲੈ ਗਿਆ ਹੈ ਵੀ ਗੁਰੂ ਜੀ ਨਾਲ ਤੇ ਕੋਈ ਗੱਲ ਨਹੀਂ ਹੋਈ ਤੇ ਕਹਿ ਲਿਖ ਛੱਡਿਆ ਹੈ ਵੀ ਗੁਰੂ ਜੀ ਨੇ ਉਹ ਕਾਲੂ ਪਾਤਸ਼ਾਹ ਨੂੰ ਸਮਝਾਇਆ ਕਿ ਅਗਰ ਤੂੰ 40 ਗੰਜ ਜੋੜੀ ਫਿਰਦਾ ਹੈ ਤੇਰੇ ਨਾਲ ਜਾਣਗੇ, ਤੇ ਉਹ ਕਹਿਣ ਲੱਗਾ ਵੀ ਤੇ ਮੈਨੂੰ ਵੀ ਪਤਾ ਹੈ ਨਹੀਂ ਜਾਣਗੇ ਤੇ ਪਰ ਤੁਸੀਂ ਠੀਕਰੀਆਂ ਇਕੱਠੀਆਂ ਕਰ ਰਹੇ ਹੋ। ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਤੇਰੇ 40 ਗੰਜ ਜਾਣਗੇ ਉੱਥੇ ਸਾਡੀਆਂ ਨਾਲ ਹੀ ਠੀਕਰੀਆਂ ਜਾਣਗੀਆਂ ਪਰਲੋਕ ਵਿੱਚ, ਉੱਥੇ ਜਾ ਕੇ ਸਾਡੇ ਕੰਮ ਆਉਣਗੀਆਂ। ਇਹ ਕਹਿਣ ਲੱਗਾ ਇਸ ਤਰ੍ਹਾਂ ਤੇ ਕਦੀ ਨਹੀਂ ਹੋਇਆ ਹੈ, ਨਾ ਤੇ ਕੁਝ ਵੀ ਨਹੀਂ ਜਾਂਦਾ ਹੈ। ਇਹ ਕਹਿਣ ਕਹਿੰਦੇ ਹਨ ਕਵੀ ਜੀ ਵੀ ਇਹ ਜਿਹੜੀ ਸਾਰੀ ਕਥਾ ਹੈ ਇਹ ਤੇ ਗੁਰੂ ਜੀ ਨਾਲ ਤੇ ਨਹੀਂ ਹੋਈ ਕਾਲੂ ਪਾਤਸ਼ਾਹ ਦੀ 40 ਗੰਜ ਵਾਲੀ, ਤੇ ਕਹਿੰਦੇ ਉਹਨਾਂ ਨੇ ਵਿਦਵਾਨਾਂ ਨੇ ਅਣਭੋਲ ਹੀ ਵਿਚਾਰਿਆ ਗਿਆਨੀ ਨੇ ਲਿਖ ਦਿੱਤੀ ਹੈ।
ਗੋਸ਼ਟਨ ਕੋ ਔਸਾ ਕੀ ਭਾਏ,
ਕਿਉਂਕਿ ਕਹਿੰਦੇ ਪਹਿਲਾਂ ਜ਼ਮਾਨੇ ਦੇ ਵਿੱਚ ਗੋਸ਼ਟ ਕਹਿੰਦੇ ਸਨ, ਹੁਣ ਲੋਕ ਸਾਖੀ ਕਹਿ ਦਿੰਦੇ ਹਨ, ਇਸ ਤਰ੍ਹਾਂ ਦੀ ਗੱਲ ਹੈ।
ਮੈਂ ਮੂਰਖ ਕੇ ਸਮਝਤ ਥਾਏ,
ਕਹਿੰਦੇ ਇਹਨਾਂ ਮੂਰਖਾਂ ਨੇ ਬੇਸਮਝਾਂ ਨੇ ਲਿਖਾਰੀਆਂ ਨੇ ਕਹਿੰਦੇ ਕੋਈ ਸਮਝਿਆ ਨਹੀਂ ਹੈ, ਕੋਈ ਥਾਂ ਨਹੀਂ ਸਮਝੀ ਵੀ ਗੁਰੂ ਜੀ ਕਿਹੜੇ ਸਮੇਂ ਹੋਏ ਹਨ, ਉਹ ਕਾਲੂ ਪਾਤਸ਼ਾਹ ਕਦੋਂ ਹੋਇਆ ਹੈ, ਕਹਿੰਦੇ ਇਹਨਾਂ ਨੇ ਕੁਝ ਨਹੀਂ ਸਮਝਿਆ ਵਿਚਾਰਿਆ।
ਉਸ ਜਵਾਰ ਦੀਵਾਨੋ ਜਾ ਕੋ ਕਹੀਆ,
ਉਹ ਕਹਿੰਦੇ ਜਿਹਨੇ ਸਾਰੀ ਗੱਲ ਲਿਖੀ ਹੈ ਉਹਦਾ ਕੋਈ ਜਾਰ ਮਸਤਾਨਾ ਦੀਵਾਨਾ ਹੈ ਸੀ,
ਉਨਹੀ ਮੈਂ ਤੇ ਉਹਨ ਕੋ ਲਹਿਆ।
ਉਹ ਕਹਿੰਦੇ ਜਾਰ ਦੀਵਾਨਾ ਜਿਹੜਾ ਮਸਤਾਨਾ ਸੀ ਜਿਹੜੇ ਉਹ ਕਵੀ ਦਾ ਜਿਹਨੇ ਸਾਖੀ ਲਿਖੀ ਹੋਈ ਹੈ ਗੁਰੂ ਨਾਲ ਗੋਸ਼ਟ ਵਾਲੀ, ਉਹਦਾ ਕਹਿੰਦੇ ਅੱਗੇ ਜਾਰ ਦੀਵਾਨਾ ਮਸਤਾਨਾ ਕਹੀਦਾ ਸੀ, ਕਹਿੰਦੇ ਉਹਨੇ ਤੇ ਲਿਖੀ ਦਿੱਤੀ, ਚਲੋ ਕਹਿੰਦੇ ਉਸ ਤੋਂ ਵੀ ਕਹਿੰਦੇ ਮੈਂ ਉਹਨੂੰ ਵੱਡਾ ਜਿਹੜਾ ਹੈ ਮੂਰਖ ਗਿਆਨੀ ਸਮਝਦਾ ਹਾਂ।
ਗਿਰੀ ਖਖਰ ਕਹਿ ਚੰਦ ਪੁਰਾਣਾ,
ਉਹ ਕਹਿੰਦੇ ਉਹਨਾਂ ਦੀ ਗੱਲ ਤੇ ਐਵੇਂ ਹੈ ਜਿਵੇਂ ਖੱਕਰ ਸ਼ਹਿਦ ਵਾਲੀ ਮਧੂ ਮੱਖੀਆਂ ਵਾਲੇ ਸ਼ਹਿਦ ਕਥਾ ਕਰਦੀਆਂ ਹਨ ਤੇ ਉਹਨਾਂ ਦੀ ਖੱਖਰ ਹੁੰਦੀ ਹੈ ਨਾ ਵੱਡਾ ਤਕੜਾ ਛੱਜਾ, ਕਹਿੰਦੇ ਉਹਦੇ ਏਦਾਂ ਹੈ ਜਿਵੇਂ ਉਹ ਖੱਖਰ ਉਹ ਸ਼ਹਿਦ ਦੇ ਜਿਹੜੇ ਮੱਖੀਆਂ ਹੈ ਉਹਨਾਂ ਦੇ ਡਿੱਗ ਪਵੇ ਤੇ ਡਿੱਗਣ ਤੇ ਬੜਾ ਮੂਰਖ ਹੈ ਉਹ ਵੇਖ ਕੇ ਕਹੇ ਵੀ ਇਹਦੇ ਚੰਦਰਮਾ ਪਰਾਰਾ ਹੋ ਗਿਆ ਵੀ ਡਿੱਗਿਆ ਲੱਗਦਾ, ਕਹਿੰਦੇ ਉਸੇ ਤਰ੍ਹਾਂ ਦੀ ਲਿਖਾਰੀ ਦੀ ਹਾਲਤ ਹੈ, ਕੁਝ ਨੀ ਸੋਚਿਆ।
ਬੋਲੂ ਅੱਲਾਹ ਸੁਰਮੈ ਦਾਣਾ,
ਕਹਿੰਦੇ ਉਹ ਮੂਰਖ ਲਿਖਾਰੀ ਤੇ ਐਵੇਂ ਹੈ ਜਿਵੇਂ ਕੋਹਲੂ ਹੋਵੇ ਤੇ ਉਹ ਵੇਖ ਕੇ ਕੋਹਲੂ ਨੂੰ ਕਹੇ ਵੀ ਇਹਦੇ ਅੱਲਾ ਜੋ ਖੁਦਾ ਹੈ ਉਹ
है, सुरमे का दाना है। इस तरह के कहते हैं जान कोई अज्ञानी होना कि जे हम मूर्ख समझ ले कोलू वेख के भी ये जो काला सुरमा है ये जो खुदा है अल्लाह है वो अखा विच पाउण वाला सुरमुजू है ते वह खुदा कैसा वड्डा होगा जिदा सुरमुजू एडा तगड़ा है। इसे तरह कहते अज्ञानी कोई है जिन्हें एक सारी कथा लिख दिती है। मुसलमान ते कहते जो गुरु नानक देव महाराज जी हुए हन
कहते
इन्होंने पैगंबर पहला हुए हन मूसा मुहम्मद कई हजार साल पहला ही बीत गए हैं जो हुए हैं ते बाबा जी नाल कारू पातशाह दी कित्थों जिहड़ी बोझ हो गई है।
जेते आए साख वेहे
कहिंदे हन पर विद्वान लोग इहो ही साची गवाही देंदे आए हन इहो जिहड़ी कथा करी जांदे हन।
गंज जारी कारंबार
भी गुरु जी ने कहा भी पातशाह कारू वाले चाली गज तू जोड़े जो हुए हन गज कही ढेर न के चाली इन धन के पदार्था ने इन्हें ढेर लाए हुए सन ते कहते हैं कि गुरु जी ये विद्वाना ने साखी इस तरह अजकल जे अगले बन्ने भी जो लिखारी हुए हैं कहते साखी अज्ञानता इस तरह लिख दिती है। क्या कि महाराज ने कहा कालू पातशाह कि आ कहते कालू पातशाह पहला बुलाया सच्चे पातशाह जी ने ते जो बुलाया ते पहला ते गुरु जी बैठे रहे वो कालू पातशाह बड़ा जालम सी कहते उन्हें ते सब ते जिहड़े है मूँह च पैसे कट कट कबरां च बुट बुट के जोड़े हुए सन ते वो फिर जो गुरु जी दे आए हन महला अगे ते कहते उन्हें सद्या है वह बुला के आया तेरे आंदियां नूं सतगुरु जी की कर रहे सन ठीकरियां चुग रहे सन कोई सूई कहता है ते कहते चुग रहे सन सच्चे पातशाह जी नूं कहन लगा कि ये फकीर जी तुसीं की कर रहे हो। महाराज जी ने कहा भी असीं ये ठीकरियां कट्ठियां कर रहे हैं पर लोग च लैके जाना है साढ़े नाल जाणगे ते कम आउणगियां साडे ये कहन लगा कि महाराज जी कहिंदे ठीकरियां वी नाल गईआं हैं नाल दे शरीर वी नहीं जाना है। सतगुरु जी कहन लगे कि जिथे तेरा चारी गंज खजाना जाएगा उत्थे साडियां ठीकरियां चलियां जाणगियां। कहिंदे इह गल गुरु ने नहीं आखी कि चाली गंज वाली भी चाली गंज कालू पातशाह जिथे तेरा जाएगा ते उत्थे इह साडियां ठीकरियां जाणगियां। कहिंदे इह जिहड़ी साखी ना चाली गंज वाली ते कालू पातशाह वाली इह कहिंदे गुरु नानक देव जी नाल गोष्ट नहीं होई गुरु जी नाल दूजे कालू पातशाह दी गोष्ट होई सी पर इह विद्वाना ने अजकल दे जिन्ने अगे भी इतिहास बोलन वाले कहते उन्होंने इस तरह अपने को सुनी सुनाई जी करी जाते हैं।
कहते
गुरु जी ने इस तरह कहा एक कालू पातशाह है सी
कही बाबे बात
कहते गुरु नानक देव जी ने इस तरह एक गल कही सी एक कालू पातशाह सी भाव के गुरु जी ने यह साखी सुनाई सी गुरु जी नाल नहीं मिले मिलाप होया वह कालू पातशाह का यह साध संगत की साखी इवें है निर्णय इवें है कि जो जी भाई मणि सिंह जी की पुरातन जन्म साखी है गुरु नानक देव जी महाराज जी की भी लिखी हुई है ज्ञान रतनावली उस साखी इवें होंगी है कि रूम शहर में गुरु जी गए उत्थे हमीद कालू पातशाह सी हूँ इतने फर्क यह है कि गुरु जी वेले हमीद कालू पातशाह सी तो वो जी पहला जी साखी वह कालू पातशाह सी ये फर्क है तो वह तो गुरु जी कहते उत्थे गए वो महला के जाके जो बैठे हैं तो सतगुरु जी को अंदर जामी हम पता है कि बड़ा जालम सी गुरु जी उत्थे शब्द गाउण लग पे भाई मरदाना जी रबाब वजाउंदे सन एक चोबदार जो पहरेदार वो आए वह शब्द सुन लग पे सतगुरु जी ने कहा भी अपने पातशाह नूं बुलाओ कि तैनूं एक फकीर आया वह सद्दे हन तेरे नाल कोई गल करनी है। ये कहन लगे जी वो तो नहीं आता है वो नहीं किस फकीर नूं मनदा हाँ उहदे कोल एक पुराने जमाने का कणक का सिट्टा है ਉਹ ਸਿੱਟੇ ਵਿੱਚ ਇੱਕ ਇੱਕ ਸੇਰ ਪੱਕਾ ਜਿਹੜਾ ਦਾਣਾ ਹੈ ਇੱਕ ਇੱਕ ਸੇਰ ਦਾ ਤੇ ਉਹ ਪੁੱਛਦਾ ਹੈ ਕਿਸੇ ਵੀ ਫਕੀਰ ਨੂੰ ਆਉਣ ਵਾਲੇ ਨੂੰ ਵੀ ਇਹ ਸਿੱਟਾ ਕਿਸ ਜ਼ਮਾਨੇ ਦਾ ਹੈ ਉਹ ਸਵਾਲ ਉਹ ਪੁੱਛੇਗਾ ਜੇ ਤੁਸੀਂ ਉੱਤਰ ਦੇ ਸਕਦੇ ਹੋ ਤਾਂ ਮੈਂ ਬੁਲਾ ਅਸੀਂ ਬੁਲਾ ਲੈਂਦੇ ਹਾਂ ਪਾਤਸ਼ਾਹ ਨੂੰ ਮਹਾਰਾਜ ਕਹਿਣਗੇ ਜ਼ਰੂਰ ਦਿਆਂਗੇ ਤੁਸੀਂ ਬੁਲਾਓ ਉਹਨੂੰ ਜਦੋਂ ਤੁਰਿਆ ਆਉਂਦਾ ਸੀ ਕਹਿੰਦੇ ਹਮੀਦ ਕਾਰੂੰ ਉਹਦਾ ਨਾਮ ਸੀ ਹੈ ਇਹਦਾ ਵੀ ਨਾਮ ਕਾਰੂੰ ਸੀ ਪਰ ਹਮੀਦ ਕਾਰੂੰ ਦੂਜੇ ਦਾ ਨਾਮ ਹੈ ਜਿਹੜਾ ਪਹਿਲੀ ਸਾਖੀ ਅੱਜ ਕੱਲ੍ਹ ਵਿਦਵਾਨ ਸੁਣਾਉਂਦੇ ਸਿੱਧਾ ਕਾਰੂੰ ਪਾਤਸ਼ਾਹ ਕਹਿ ਦਿੰਦੇ ਹਨ ਤੇ ਨਾਮ ਚਾਲੀ ਗਾਂ ਜੀ ਜਦੋਂ ਕਹਿ ਦਿੰਦੇ ਹਨ ਉੱਥੇ ਸਾਖੀ ਗਲਤ ਹੋ ਜਾਂਦੀ ਹੈ ਇੱਥੇ ਭਾਈ ਰਤਨ ਸਿੰਘ ਭੰਗੂ ਜੀ ਨੇ ਪੂਰਾ ਨਿਰਣਾ ਕਿਹਾ ਕੀਤਾ ਹੈ ਕਿ ਵੀ ਉਹ ਜਿਹੜੀ ਸਾਖੀ ਗੁਰੂ ਜੀ ਨਾਲ ਨਹੀਂ ਹੋਈ ਚਾਲੀ ਗੰਜ ਵਾਲੀ ਗੁਰੂ ਜੀ ਨਾਲ ਤੇ 45 ਗੰਜ ਵਾਲੀ ਹੋਈ ਸੀ ਇਹ ਹਮੀਦ ਕਾਰੂ ਨੇ 45 ਜਿਹੜੇ ਗੰਜ ਜੋੜੇ ਹੋਏ ਸੀ ਮਾਇਆ ਦੇ ਜਦੋਂ ਆ ਰਹੇ ਸੀ ਤੇ ਗੁਰੂ ਜੀ ਉਸ ਵੇਲੇ ਠੀਕਰੀਆਂ ਜੁਗਣ ਲੱਗ ਪਏ ਇਹ ਕਹਿਣ ਲੱਗਾ ਫਕੀਰ ਜੀ ਆ ਕੀ ਕਰਦੇ ਹੋ ਤੁਸੀਂ ਗੁਰੂ ਜੀ ਨੇ ਕਿਹਾ ਵੀ ਬਾਦਸ਼ਾਹ ਇਹ ਅਸੀਂ ਠੀਕਰੀਆਂ ਇਕੱਠੀਆਂ ਕਰ ਰਹੇ ਹਾਂ ਪਰ ਲੋਕ ਵਿੱਚ ਕੰਮ ਆਉਣਗੀਆਂ ਸਾਡੇ ਉੱਥੇ ਨਾਲ ਲੈ ਕੇ ਜਾਵਾਂਗੇ ਇਹ ਹੱਸਿਆ ਕਹਿਣ ਲੱਗਾ ਫਕੀਰ ਜੀ ਕਿਹੋ ਜੀ ਗੱਲ ਹੈ ਨਾਲ ਤੇ ਕੁਝ ਵੀ ਨਹੀਂ ਜਾਣਾ ਹੈ ਸਰੀਰ ਤੱਕ ਨਹੀਂ ਜਾਣਾ ਹੈ ਤੁਸੀਂ ਕਹਿੰਦੇ ਠੀਕਰੀਆਂ ਲੈ ਜਾਵਾਂਗੇ ਨਾਲ ਗੁਰੂ ਜੀ ਕਹਿਣ ਲੱਗੇ ਕਾਰੂ ਪਾਤਸ਼ਾਹ ਹਮੀਦ ਕਾਰੂ ਜਿੱਥੇ ਤੇਰਾ 45 ਗੰਜ ਇਹ ਖਜ਼ਾਨਾ ਜਾਵੇਗਾ ਉੱਥੇ ਨਾਲ ਲੱਦਿਆ ਸਾਡੀ ਠੀਕਰੀਆਂ ਵੀ ਜਾਣਗੀਆਂ ਤੇ ਨਾਲ ਹੀ ਤੇਰੇ ਖਜ਼ਾਨੇ ਦੇ ਨਾਲ ਹੀ ਠੀਕਰੀਆਂ ਰੱਖ ਦਿਆਂਗੇ ਇਹ ਕਹਿਣ ਲੱਗਾ ਮਹਾਰਾਜ ਜੀ ਉਹਦੇ ਮੈਨੂੰ ਵੀ ਪਤਾ ਹੈ ਵੀ ਨਾਲ ਹੀ ਕੁਝ ਜਾਣਾ ਹੈ ਪਰ ਮੇਰਾ ਦਾਨ ਕਰਨ ਨੂੰ ਜਿਹੜਾ ਹੈ ਦਿਲ ਨਹੀਂ ਕਰਦਾ ਹੈ ਉਸ ਵਕਤ ਸਤਿਗੁਰੂ ਜੀ ਨੇ ਸਾਖੀ ਸੁਣਾਈ ਸੀ ਉਹਨੂੰ ਕਿ ਹਮੀਦ ਕਾਰੂ ਤੇਰੇ ਵਰਗਾ ਇੱਕ ਕਾਰੂ ਪਾਤਸ਼ਾਹ ਹੋਇਆ ਹੈ ਪਹਿਲਾਂ ਤੇ ਉਹ ਕਾਰੂ ਪਾਤਸ਼ਾਹ ਕੌਣ ਸੀ ਉਹ ਮੂਸਾ ਪੈਗੰਬਰ ਹੈ ਉਹਦੇ ਚਾਚੇ ਦਾ ਪੁੱਤਰ ਸੀ ਚਾਚੇ ਦਾ ਪੁੱਤਰ ਸੀ ਮੂਸਾ ਪੈਗੰਬਰ ਕਹਿੰਦਾ ਕਿ ਤੂੰ ਕਾਰੂ 40 ਗੰਜ ਜੋੜੇ ਹੋਏ ਹਨ ਤੇ ਤੂੰ ਇਹਨਾਂ ਚੋਂ ਆਪਣਾ ਚੌਥਾ ਹਿੱਸਾ ਦਾਨ ਕਰ ਦੇ ਇਹ ਕਹਿਣ ਲੱਗਾ ਮੈਂ ਨਹੀਂ ਕਰਦਾ ਹਾਂ ਇਹ ਮੰਨਦਾ ਨਹੀਂ ਸੀ ਮੂਸਾ ਪੈਗੰਬਰ ਦੀ ਗੱਲ ਕਹਿੰਦੇ ਇਹਦਾ ਖਜ਼ਾਨਾ ਪੈਰਾਂ ਤੱਕ ਥਾਂ ਦੱਸ ਗਿਆ ਫਿਰ ਇਹਨੂੰ ਕਿਹਾ ਹੈ ਕਿ ਤੂੰ ਦਸਵਾਂ ਹਿੱਸਾ ਦਾਨ ਕਰ ਦੇ ਕਹਿੰਦੇ ਨੇ ਫਿਰ ਨਹੀਂ ਗੱਲ ਮੰਨੀ ਇਹਦਾ ਜਿਹੜਾ ਖਜ਼ਾਨਾ ਸੀ ਜਿਹੜਾ ਕਮਰ ਤੱਕ ਲੱਕ ਤੱਕ ਦੱਸ ਗਿਆ ਜ਼ਮੀਨ ਵਿੱਚ ਫਿਰ ਜਦੋਂ ਇਹਨੂੰ ਕਿਹਾ ਹੈ ਕਿ ਜਦ ਤੂੰ ਇੱਕ ਹੀ ਕਰ ਦੇ ਇੱਕ ਹਿੱਸਾ ਭਾਵ ਇੱਕ ਗੰਜ ਕਹਿੰਦੇ ਨੇ ਫਿਰ ਨਹੀਂ ਗੱਲ ਮੰਨੀ ਮੂਸਾ ਪੈਗੰਬਰ ਦੀ ਉਸ ਵਕਤ ਕਹਿੰਦੇ ਦਾ ਸਾਰਾ ਜਿਹੜਾ ਖਜ਼ਾਨਾ ਪਤਾਲ ਵਿੱਚ ਧੱਸ ਗਿਆ ਅੱਜ ਤੱਕ ਕਹਿੰਦੇ ਗਰਭ ਹੁੰਦਾ ਪਿਆ ਇਹ ਤਾਂ ਖਜ਼ਾਨਾ ਤੇ ਉਹ ਜਿਹੜੀ ਗੱਲ ਸੀ ਨਾ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਥੋੜੀ ਸਮਝਣੀ ਔਖੀ ਲੱਗਦੀ ਹੈ ਵੀ ਗੱਲ ਕੀ ਹੈ ਗੱਲ ਇਹ ਹੈ ਕਿ ਜਿਹੜੀ 40 ਗੰਜ ਵਾਲੀ ਸਾਖੀ ਹੈ ਵੀ ਅੱਜ ਕੱਲ੍ਹ ਵਿਦਵਾਨ ਸੁਣਾਉਂਦੇ ਹਨ ਇਹ ਸੀ ਕੁਰਾਨ ਸ਼ਰੀਫ ਦੇ ਵਿੱਚ ਲਿਖੀ ਹੋਈ ਹੈ ਸੂਰਤ 28:29 ਵਿੱਚ ਉਹਦੀਆਂ ਐਤਾਂ ਹੁੰਦੀਆਂ ਹਨ ਜਿਵੇਂ ਗੁਰਬਾਣੀ ਦੀਆਂ ਤੁੱਕਾਂ ਹੁੰਦੀਆਂ ਹਨ ਕੁਰਾਨ ਸ਼ਰੀਫ ਵਿੱਚ ਐਤ ਹੁੰਦੀ ਹੈ ਇਹ ਉਹਦੇ ਵਿੱਚ ਜਿਹੜਾ ਜ਼ਿਕਰ ਆਉਂਦਾ ਹੈ ਜਿਸ ਕਰਕੇ ਇੱਥੇ ਪੂਰਾ ਨਿਰਣਾ ਕੀਤਾ ਹੈ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਨੇ ਕਿ ਜਿਹੜੀ 40 ਗੰਜ ਵਾਲੀ ਸਾਖੀ ਲੋਕ ਸੁਣਾ ਦਿੰਦੇ ਹਨ ਤੇ ਹੋਰ ਵੀ ਵਿਦਵਾਨਾਂ ਨੇ ਪੰਥਦਿਆਂ ਨੇ ਲਿਖੀ ਹੋਈ ਹੈ ਉਹ ਸਾਖੀ ਨਹੀਂ ਹੈ ਗੁਰੂ ਜੀ ਵੇਲੇ ਹਮੀਦ ਕਾਰੂ ਪਾਤਸ਼ਾਹ ਹੋਇਆ ਹੈ ਉਹਨੇ 45 ਗੰਜ ਜੋੜੇ ਸੀ ਗੁਰੂ ਜੀ ਨੇ ਉਹਨੂੰ ਇਹ ਸਾਖੀ ਸੁਣਾਈ ਸੀ ਜਿਸ ਕਰਕੇ ਗੁਰੂ ਜੀ ਨੇ ਇਹ ਸੁਣਾ ਕੇ ਉਹਨੂੰ ਦ੍ਰਿਸ਼ਟਾਂਤ ਦਿੱਤਾ ਸੀ ਕਿ ਵੇਖ ਉਹ ਵੀ ਨਹੀਂ ਕੁਛ ਲੈ ਕੇ ਗਿਆ ਤੇ ਖਾਣਾ ਤੂੰ ਵੀ ਕੁਛ ਨਹੀਂ ਹੈ ਫਿਰ ਇਹਨੂੰ ਸਮਝ ਆਈ ਸੀ ਇਹਨੇ ਗੁਰੂ ਜੀ ਚਰਨੀ ਪਿਆ ਸੀ ਗੁਰੂ ਜੀ ਨੇ ਉਹਨੂੰ ਉਪਦੇਸ਼ ਦਿੱਤਾ ਸੀ ਉੱਥੇ ਨਸੀਹਤਨਾਮਾ ਸਤਿਗੁਰੂ ਜੀ ਨੇ ਉਚਾਰਿਆ ਸੀ ਇਸੇ ਤਰ੍ਹਾਂ ਸਾਖੀ ਜਿਹੜੀ ਨਾਨਕ ਪ੍ਰਕਾਸ਼ ਵਿੱਚ ਲਿਖੀ ਹੋਈ ਹੈ ਉੱਥੇ ਸਿੱਧਾ ਕਾਰੂ ਪਾਤਸ਼ਾਹ ਨਾਮ ਦਿੱਤਾ ਹੈ ਹਮੀਦ ਨਹੀਂ ਲਿਖਿਆ ਉਂਝ ਸਾਖੀ ਜੋ ਭਾਈ ਸਾਹਿਬ ਭਾਈ ਅਮਣੀ ਸਿੰਘ ਜੀ ਨੇ ਲਿਖੀ ਹੋਈ ਹੈ ਪ੍ਰਾਤਨ ਜਨਮ ਸਾਖੀ ਵਿੱਚ ਉਸੇ ਤਰ੍ਹਾਂ ਹੀ ਹੈ ਗਿਆਨੀ ਗਿਆਨ ਸਿੰਘ ਜੀ ਨੇ ਵੀ ਇਸੇ ਤਰ੍ਹਾਂ ਜਿਹੜੇ ਹਮੀਦ ਕਾਰੂ ਨਾਮ ਕਰਕੇ ਲਿਖਿਆ ਹੈ ਕੱਲਾ ਕਾਰੂ ਪਾਤਸ਼ਾਹ ਨੇ ਲਿਖਿਆ ਸੀ ਇਹ ਇਸ ਕਰਕੇ ਸਾਧਨ ਦੀ ਨਿਰਣਾ ਹੈ ਕਿ ਜਿਹੜਾ ਕਾਰੂ ਪਾਤਸ਼ਾਹ ਹੋਇਆ ਉਹ ਹੋਇਆ ਹੈ ਪਹਿਲਾਂ ਹਮੀਦ ਕਾਰੂ ਗੁਰੂ ਵੇਲੇ ਹੋਇਆ ਹੈ ਇੱਥੇ ਕਵੀ ਜੀ ਦੱਸਦੇ ਹਨ ਹਾਂਜੀ ਫਿਰ ਪੜੋ
ਉਦੋ ਕਾਰੂ ਪਾਤਸ਼ਾਹਿਕ
ਕਹਿੰਦੇ ਇਹ ਜਿਹੜੀ ਗੱਲ ਹੈ ਨਾ ਕਿ ਕਾਰੂ ਪਾਤਸ਼ਾਹ ਵਾਲੀ 40 ਗੰਜ ਵਾਲੀ ਸਾਖੀ ਇਹ ਤੇ ਗੁਰੂ ਜੀ ਨੇ ਉਹ ਕਾਰੂ ਹਮੀਦ ਕਾਰੂ ਨੂੰ ਪਾਤਸ਼ਾਹ ਨੂੰ ਸੁਣਾਈ ਸੀ ਕਿ ਇੱਕ ਤੇਰੇ ਵਰਗਾ ਪਹਿਲਾਂ ਵੀ ਕਾਰੂ ਪਾਤਸ਼ਾਹ ਹੋਇਆ ਹੈ
ਕਹੀ ਬਾਬੇ ਜੋ ਬਾਤ
ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਸਾਖੀ ਰਾਖੀ ਉਹਨੂੰ ਸੁਣਾਈ ਸੀ ਭਾਈ
ਸੋ ਕਾਲੀ ਸੋ ਚਾਲੀ ਗੰਜ ਜੋੜ ਕੇ
ਕਹਿੰਦੇ ਗੁਰੂ ਜੀ ਨੇ ਉਸ ਵਕਤ ਕਿਹਾ ਸੀ ਕਿ ਕਾਲੂ ਹਮੀਦ ਕਾਲੂ ਪਾਤਸ਼ਾਹ ਪੰਤਾਲੀ ਗੰਜ ਜੋੜਨ ਵਾਲੇ ਤੇਰੇ ਵਰਗਾ ਪਹਿਲਾ ਇੱਕ ਕਾਲੂ ਪਾਤਸ਼ਾਹ ਹੋਇਆ ਹੈ ਜਿਹਨੇ ਚਾਲੀ ਗੰਜ ਜੋੜੇ ਹੋਏ ਸੀ ਸਤਿਗੁਰੂ ਅਕਬਰ ਦਸ ਮਹਾਰਾਜ ਜੀ ਨੇ 22 ਸੂਬਿਆਂ ਦੇ ਬਾਦਸ਼ਾਹ ਅਕਬਰ ਵਰਗੇ ਸਾਰੇ ਵੱਡੇ ਤੋਂ ਵੱਡੇ ਜਿਹੜੇ ਆਪਣੇ ਚਰਨੀ ਪਵਾ ਦਿੱਤੇ ਨਿਵਾ ਦਿੱਤਾ ਉਹਨਾਂ
ਨੂੰ
ਜਿਹਨਾਂ ਦੀ ਮਰਜ਼ੀ ਸੀ ਜਿਹਨੂੰ ਚਾਹੁਣ ਜਿੱਤਦਾ ਦੇਣ ਜਿਹਨੂੰ ਚਾਹੁਣ ਹਰਾ ਦੇਣ ਜਿੱਤਣ ਜਿਤਾਉਣਾ ਜਿਹਨਾਂ ਦੇ ਹੱਥ ਵਿੱਚ ਸੀ ਉਹ ਗੁਰੂ ਅਮਰਦਾਸ ਮਹਾਰਾਜ ਜੀ ਤੀਜੇ ਨਾਨਕ ਉਹ ਖਾਲਸਾ ਪੰਥ ਦੇ ਸਿੱਖੀ ਜੀਵਨ ਵਾਲਿਆਂ ਦੇ ਜਿਹੜੇ ਸਿੱਖ ਹਨ ਗੁਰੂ ਦੇ ਉਹਨਾਂ ਦੇ ਤੀਸਰੇ ਗੁਰੂ ਹੋਏ ਹਨ ਗੁਰੂ ਅਮਰਦਾਸ ਜੀ ਚੌਥੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਹੋਏ ਹਨ ਪੂਰਨ ਪੁਰਖ ਜਿਹਨਾਂ ਦੀ ਮੱਤ ਉਹ ਸਤਿਗੁਰੂ ਸੱਚੇ ਪਰਮੇਸ਼ਰ ਵਿੱਚ ਟਿਕੀ ਹੋਈ ਹੈ ਜਿਹਨਾਂ ਦਾ ਅੱਜ ਦਰਬਾਰ ਹੈ ਸ੍ਰੀ ਹਰਿਮੰਦਰ ਸਾਹਿਬ ਤੇ ਜਿਹਨਾਂ ਦੇ ਸਤਿਗੁਰੂ ਜੀ ਦਾ ਦਰਬਾਰ ਦੇਖਦਿਆਂ ਇਸ਼ਨਾਨ ਕਰਦਾ ਨਿਕਲ ਜਾਂਦਾ ਹੈ ਮੁਖੋ ਧੰਨ ਗੁਰੂ ਰਾਮਦਾਸ ਜੀ ਐਸੇ ਗੁਰੂ ਰਾਮਦਾਸ ਮਹਾਰਾਜ ਜੀ ਜਿਹਨਾਂ ਨੇ ਸਰੋਵਰ ਦਾ ਸਰੂਪ ਧਾਰਿਆ ਹੋਇਆ ਹੈ ਤੇ ਸਰੋਵਰ ਵਿੱਚ ਵੜਦੇ ਸਾਰੇ ਧੰਨ ਗੁਰੂ ਰਾਮਦਾਸ ਜੀ ਮੁਖੋਂ ਨਿਕਲ ਜਾਂਦਾ ਹੈ ਚੌਥੇ ਗੁਰੂ ਗੁਰੂ ਰਾਮਦਾਸ ਜੀ ਹੋਏ ਹਨ ਸਿੱਖਾਂ ਦੇ
ਸਤਿਗੁਰੂ
ਗੁਰੂ ਅਰਜਨ ਦੇਵ ਮਹਾਰਾਜ ਜੀ ਹੋਏ ਹਨ ਉਹਨਾਂ ਦੇ ਗਾਂ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹੋਏ ਹਨ ਮੀਰੀ ਪੀਰ ਦੇ ਮਾਲਕ ਖੜਗ ਤਲਵਾਰ ਨੂੰ ਚੁੱਕਿਆ ਜਿਹਨਾਂ ਨੇ ਮੀਰੀ ਪੀਰੀ ਦੀ ਤਲਵਾਰ ਪਹਿਨੀਆਂ ਦੋ ਵੀਰਾਂ ਦੀ ਬਾਦਸ਼ਾਹ ਦੀ ਬਾਦਸ਼ਾਹੀ ਖੋਹ ਲਈ ਪੀਰਾਂ ਦੀ ਵੀਰਤਾ ਖੋਹ ਲਈ ਗੁਰੂਆਂ ਦੇ ਗੁਰ ਬਣੇ ਗੁਰੂ ਬਣੇ ਪੀਰਾਂ ਦੇ ਪੀਰ ਬਣੇ ਤੇ ਜਿਹਨਾਂ ਨੇ ਤਲਵਾਰ ਆਪਣੇ ਹੱਥ ਵਿੱਚ ਚੁੱਕ ਕਰਕੇ ਦੁਸ਼ਮਣਾਂ ਦਾ ਆਕੜਿਆ ਹੰਕਾਰਿਆਂ ਦਾ ਨਾਸ ਕੀਤਾ ਸਤਿਆਨਾਸ
ਮੀਰੀ ਪੀਰੀ ਦਿਖਾਈ
ਉਹਨਾਂ ਨੇ ਆਪਣੀ ਮਹਿਮਾ ਦਿਖਾਈ ਮੀਰੀ ਦੇ ਪੀਰੀ ਜਿਹੜੀਆਂ ਉਹ ਕਿਰਪਾਨਾਂ ਧਾਰਨ ਕੀਤੀਆਂ ਕਿਉਂਕਿ ਪਹਿਲੇ ਪੰਜ ਗੁਰੂ ਸਾਹਿਬਾਨ ਸਾਧੂ ਸੰਤ ਸੰਪੂਰਨ ਸਰੂਪ ਧਾਰਿਆ ਹੈ ਬਾਅਦ ਵਿੱਚ ਛੇ ਪਾਤਸ਼ਾਹ ਜੀ ਨੇ ਤਲਵਾਰਾਂ ਧਾਰਨ ਕਰਕੇ ਗੁਰੂ ਘਰ ਨੂੰ ਸੰਤ ਸਿਪਾਹੀ ਨਾਮ ਨਾਲ ਜੋੜ ਦਿੱਤਾ ਕਿ ਸੰਤ ਵੀ ਰਹਿਣਾ ਹੈ ਸ਼ਾਂਤ ਵੀ ਰਹਿਣਾ ਹੈ ਕੋਈ ਆਕੜੇ ਹੰਕਾਰੇ ਤੇ ਉਹਦੇ ਨਾਲ ਟਾਕਰਾ ਵੀ ਕਰਨਾ ਹੈ ਜਿਸ ਕਰਕੇ ਗੁਰੂ ਜੀ ਨੇ ਇਹ ਸਿੱਖਿਆ ਦਿੱਤੀ
ਸ਼ਾਹਜਹਾਂ ਕੋ ਹਵਾਰ ਸੋ ਦਈ
ਸ਼ਾਹਜਹਾਂ ਜਿਹੜਾ ਆਪਣੇ ਆਪ ਨੂੰ ਪਾਤਸ਼ਾਹ ਮਨਸਾ ਸੀ ਬੜਾ ਹੰਕਾਰਿਆ ਆਕੜਿਆ ਕਹਿੰਦੇ ਉਹਨੂੰ ਗੁਰੂ ਜੀ ਨੇ ਚਾਰ ਜੰਗਾਂ ਹਰਾਈਆਂ ਨਹੀਂ ਤੇ ਪਾਤਸ਼ਾਹ ਕੌਣ ਹਰਾ ਸਕਦਾ ਹੈ ਜਿਸ ਕੋਲ ਇੰਨੀਆਂ ਫੌਜਾਂ ਹਨ ਪਰ ਅਗਲੇ ਬੰਨੇ ਵੀ ਸਾਧ ਸੰਗਤ ਜੀ ਰਾਜਨ ਕੇ ਰਾਜਾ ਮਹਾਰਾਜ ਨੇ ਕੇ ਮਹਾਰਾਜਾ ਰਾਜਿਆਂ ਦੇ ਰਾਜੇ ਗੁਰੂ ਮਹਾਰਾਜ ਦੇ ਮਹਾਰਾਜੇ ਬਾਦਸ਼ਾਹ ਦੇ ਬਾਦਸ਼ਾਹ ਸੁਲਤਾਨ ਖਾਨ ਸਤਿਗੁਰ ਜੀ ਨੇ ਚਾਰ ਜੰਗਾਂ ਕਹਿੰਦੇ ਹਰਾਈਆਂ ਉਸਨੂੰ ਸ਼ਾਹਜਹਾਂ ਨੂੰ
ਲਾਲਾ ਕੰਬਰ ਮਾਰੇ ਫੌਜਦਾਰ
ਕਹਿੰਦੇ ਜੋ ਕਾਬਲ ਤੋਂ ਚੜ ਕੇ ਆਇਆ ਸੀ ਲਾਲਾ ਬੇਗ ਉਸਦਾ ਫੌਜ ਦਾ ਸਰਦਾਰ ਸ਼ਾਹਜਹਾਂ ਦਾ ਕਹਿੰਦੇ ਤੇ ਨਾਲ 35,000 ਫੌਜ ਸੀ ਇਤਿਹਾਸ ਵਿੱਚ ਆਉਂਦਾ ਹੈ ਇਹ ਜਿੱਥੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੀ ਕਥਾ ਆਵੇ ਨਾ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਉੱਥੇ ਸਾਰੀ ਗੱਲ ਵਿਚਾਰ ਆਉਂਦੀ ਹੈ ਕਹਿੰਦੇ ਜਿਸ ਦੇ ਨਾਲ 35,000 ਫੌਜ ਸੀ ਲਲਾ ਬੇਗ ਕਾਬਲ ਦਾ ਤੇ ਇਹ ਸਰਦਾਰ ਸੀ ਸ਼ਾਹਜਹਾਂ ਦਾ ਕਹਿੰਦੇ ਜੀ 35,000 ਫੌਜ ਨੂੰ ਗੁਰੂ ਜੀ ਨੇ ਥੋੜੇ ਸਿੱਖਾਂ ਨਾਲ ਇੱਕ ਦਿਨ ਵਿੱਚ ਹੀ ਤਹਿਸ ਨਹਿਸ ਕੀਤਾ
ਫਿਰ ਪਾਤਸ਼ਾਹੀ ਸੋ ਲਈ ਸਵਾਰ
ਇਸ ਤਰ੍ਹਾਂ ਗੁਰੂ ਜੀ ਨੇ ਸ਼ਾਹਜਹਾਂ ਨੂੰ ਹੱਥ ਦੇ ਕੇ ਦਬਾ ਕੇ ਗੁਰੂ ਜੀ ਨੇ ਜ਼ੋਰ ਪਾ ਕੇ ਤਲਵਾਰ ਦਿਖਾ ਕੇ ਕਹਿੰਦੇ ਸਵਾਰ ਲਈ ਪਾਉ ਨੂੰ ਕਬਜ਼ੇ ਵਿੱਚ ਕਰ ਲਿਆ ਉਹਨੂੰ ਸੁਧਾਰ ਦਿੱਤਾ
ਫਿਰ ਹਰ ਰਾਏ ਹਰ ਕ੍ਰਿਸ਼ਨ
ਫਿਰ ਕਹਿੰਦੇ ਸਤਵੇਂ ਗੁਰੂ ਜੀ ਜੋ ਬਾਬਾ ਗੁਰਦੇਵ ਦਾ ਜਿਹੜੇ ਸਪੁੱਤਰ ਸਨ ਸਤਿਗੁਰੂ ਜੀ ਦੇ ਪੋਤਰੇ ਸਨ ਕਹਿੰਦੇ ਉਹਨਾਂ ਨੂੰ ਗੁਰਦਾਂ ਗੱਦੀ ਦਿੱਤੀ ਸਤਵੇਂ ਸਿੱਖਾਂ ਦੇ ਗੁਰੂ ਹਨ ਅੱਠਵੇਂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਉਹਨਾਂ ਦੇ ਸਪੁੱਤਰ ਹੋਏ ਗੁਰੂ ਹਰਿ ਮਹਾਰਾਜ ਜੀ ਦੇ ਜਿਹਨਾਂ ਦੇ ਬਾਰੇ ਆਪਾਂ ਦਾਸ ਵਿੱਚ ਪੜ੍ਹਦੇ ਹਾਂ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਟੇ ਸਭ ਦੁੱਖ ਜਾਏ ਜਿਹਨਾਂ ਦਾ ਦਰਸ਼ਨ ਕੀਤਿਆਂ ਸਾਰੇ ਜਿਹੜੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ ਗੂੰਗਿਆਂ ਨੂੰ ਬੁਲਵਾ ਦਿੰਦੇ ਹਨ ਅੰਨਿਆਂ ਨੂੰ ਦਿਖਾ ਦਿੰਦੇ ਹਨ ਬੋਲਿਆਂ ਦੇ ਕੰਨ ਸੁਣਨ ਵਾਲੇ ਕਰ ਦਿੰਦੇ ਹਨ ਐਸੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਅੱਠਵੇਂ ਗੁਰੂ ਜੀ ਹੋਏ ਹਨ ਸਿੱਖਾਂ ਦੇ
ਭਏ ਤਮੈ ਗੁਰਦੇਵਾ
ਤੇਵੇਂ ਕਹਿੰਦੇ ਮੈਂ तेवे सतगुरु जी दे सतगुरु जी अठ गुरु साहिबान ए सिखा दे गुरु होए
पूरा सिखन की
कहते हैं ऐसे गुरु जी होए हन सिखा दे सिखा दी जेड़ी कोई इच्छा कामना अपने मन की महाराज कोई इच्छा कर दे कि गुरु जी आप पूरी करो
सिख करें गुर सेवा
गुरु की सेवा कमाते अपना मथा नक रगड़ दे गुरु जी अगे गुरु जी त्रुट करके गाला लाते इच्छा पूरी कर दे सिखा दी
तो भाई तेग बहादुर फिर गुर भयो
कहते उन्होंने तो बाद गुरु तेग बहादुर जी हुए हैं बाबा वसे बकाले ये गुरु हरकृष्ण महाराज दिल्ली तो ही जेडे वचन किए सन गुरु महाराज जिथे गोबिंद बैठे हुए सन बाबे बकाले विखे कहते उन्हों तो बाद नौवे गुरु श्री गुरु तेग बहादुर महाराज जी महान धर्म के धनी हुए
साका
किया सत्संग जी तिलक जन्यु राखा प्रभताका कीनो बड़ो कलू मैं साका साधन हेत इति जिन करी शीस दिया पर सीना उचरी धर्म हेत साका जिन किया शीस दिया पर सिर न दिया नाजक चेड़क किए को काजा प्रभ लोगन कह आवत लाजा जिस गुरु तेग बहादुर महाराज ने अपना शीस दे दिता पर सिदका भरोसा वो यकीन ही छड़िया धर्म विच पक्के रहे ऐसे सतगुरु जी ने जिन्हां ने मुगलां दे मुगले जड़े सन जिन्हां ने आद चुकी हुई सी औरंगजेब हिंदुआं दे सवा सवा मन जंजू तोड़ के जिवें अपने गादरे हन ये हिंदू लोग जंजू पाउंदे हन धागिआं दा जिन्हां ने पटना दे दर्शन कीते उन्हां ने वेखे होणे हन ये जंजू तोड़ के फिर सवा मन फिर रोटी खांदा सी ते धागे दा कितें किन्ना क भार हुंदा है ऐसा अत्याचार करता सी कहते जिन्होंने कलयुग विच वड्डा साका कीता हिंदुआं दा धर्म रख्या गुरु तेग बहादुर जी महाराज महान जिन्हां ने हिंदुआं दे धर्म भी रख लिया कर्म भी रख लिया ते हिंदुआं नूं जिहड़े है जीवन बलिदान दिता
पातशाही
खालसा पंथ बड़ा भारी साजिया
जम दीपक दीपक
जागा पंडित मरी सुन समझी गल जिवें दीवा हुंदा है ना एक वो एक दीवे नूं अगे तों अगे जिवें दीवे जगदे जांदे हन ते थां थां ते जिथे रखी दा प्रकाश करी जांदे हन
त्यों गुर ते गुर होत पए आगा
त्यों कहिंदे गुरु तों गुरु अगे होए श्री गुरु नानक देव महाराज गुरु अंगद देव जी गुरु अंगद देव जी गुरु अमरदास जी इसे तरह गुरु तेग बहादुर जी गुरु गोबिंद सिंह महाराज जी पाप दसे गुरु अगे तो अगे हुए जोत ओहा जुगत साए सहकाया फिर बलटी है कहते जोत ओही ते जुगती भी ओही बस शरीर ही पलटिया है पाप के दूजे शरीर विच प्रवेश कीता है जोत इको ही गुरु नानक देव महाराज जी की दसे गुरु साहिबाना विच वरती है अज साडे लोग कह देंदे हन जिन्हां ने अमृत छकिया है ते ओदे ठीक हन जिन्हां ने नहीं छकिया ओह कह दिंदे असीं गुरु नानक देव जी दे सिख हां भी अमृत नहीं छकना है भी गुरु अमर नानक देव महाराज ने कहड़ा छकिया है भाई इतिहास पढ़ के वेखो पहला गुरु नानक देव महाराज जी चरण पौड़ देंदे सन नौ गुरु साहिबान चरण पौड़ी देंदे आए हन सिख चरण पौड़ लै के ते सिख बनदे सन गुरु घर दे दसे पातशाह जी नूं सच्चे पातशाह जो अंदर जामी पेख सब जानन वाले गुरु नूं कौन सिखा सकता है गुरु जी ने पता सी कि अगले बन्ने हुण आउण वाले समय च साडा देह नहीं कोई सरूप नहीं धारना है असल ते गुरु ग्रंथ साहिब महाराज नूं गुरदा गद्दी बख्शनी है जिस करके गुरु जी ने देहधारी गुरु की प्रथा समाप्त कीती कि चरण पौड़ फिर किवें देनी है जदों देहधारी गुरु ना रहा गुरु जी ने शब्द ना जोड़िया जिस करके सानू खंडे पाठ का अमृत तैयार करके कीता कि अगे प्रथा चलती रहे अज लोग कह दिंदे आ जी गुरु नानक देव जी दे सिख हां, कोई कहिंदा मैं दसवें पातशाह दे सिख हां, ते गुरु जी दे एक ही हन, गुरु नानक देव जी गुरु गोबिंद सिंह महाराज कोई भेद ही नहीं है, एक ही ते हन। ये लोगों की अज्ञानता है, बेसमझी है, चलाकी है, चातरता है। गुरु जी का वचन है ना, निगुरा बहु बाता जाने, जिहड़ा निगुरा होंदा ना गुरु दा टुटा होया, उहनूं गल्लां बहुतियां आउंदियां हन, उहने उल्टा सिद्धा ही बोलना जो बोलना है। जिहड़े नाम जपदे उहनां नूं वी मत देणगे, की लोड़ है पाठ करन दी, जिन्हें अपने घर का काम कर लिया उन्हें सारा कुछ कर लिया। जे घर का काम किया, जे मुक्ति मिलती होंगी, जे गुरु की प्राप्ति होंगी, तो दुनिया सारी काम ही कर रही है फिर। पर यहोजे अज्ञानता बेसमझ लोग गुरु की मत को परे करके अपनी मत वरते हैं। यहोजे जिहड़े चातर लोग हैं वह गुरु पासों मार ही खाते हैं, तो दर घर ढोई नाल है, वह उन्होंने ना इतने ढोई ना अगे ढोई है जी चादरों। इस करके साध संगत जी जो गुरु का उपदेश है ना कि प्रथम रहत है जान खंडे की पौल छक है, अरे सिख की रहत की पहली यो है कि गुरु का अमृत छके फिर कोई गल करे अगे, वो अपने पहला ना कोई सिख खवावे, जिन्हें अमृत छकया उ अपने सिख खवावे, फिर वह गुरु घर बह कोई गल करे, फिर कोई सुनावे भी मैं वाकई गुरु को मानता हाँ, गुरु की मदद से परे हाँ, तो गल् गुरु दया करते हैं। इस तरह साध संगत जी गुरु जी गुरु नानक देव महाराज जी गुरु गोबिंद सिंह महाराज जी दसे गुरु साहबान श्री गुरु ग्रंथ साहब महाराज जी कोई भेद नहीं है, जिन्हें संतान ने कमाई की है उन्होंने गुरु ग्रंथ साहब महाराज अंदरों दसे गुरु साहबान ने दर्शन किए हैं। साध संगत जी इस करके गुरु ग्रंथ साहब महाराज भरोसा रख के ते गुरु नाल गुरु का अमृत छक के गुरु वाले बनना चाहिए है, ते नगुरे पान की जड़ी जोड़ छड़ देनी चाहिए है। जिन्ना समा बीत गया अगे तो गुरु अगे अरदास करके गुरु के चरणों नाल जुड़ना चाहिए है। इत कवि जी कहते हैं ना जिमें तिवें के तिवें, जिमें दीवे तो दीवा जगता है, तिवें तो तिवें गुरु अगे तो अगे साडे गुरु दास होए हे कैप्टन मरी
दोहरा श्री सतगुर जो दस भए।
कहते हैं मैं इस तरह दस्या भी जो शोभा वाले जो सत स्वरूप जो चेतन स्वरूप जो ज्ञान देने वाले गुरु महाराज इस तरह साढ़े दस गुरु हुए हैं। कैप्टन मरे
भाई उनके नाम सुनाए।
कहते हैं मैं उन्होंने जेडे दसे गुरुआ साहबाना के नाम उन्होंने सुना दिते।
बूटे शाहे
कहते तेवें ही जो बूटे शाह मौलवी सी जिन्हां ने कथा सरवण की है पिछे उन्होंने पता है कि बूटे शाह मौलवी कौन सी, ये लुधियाने सी अरबी फारसी उर्दू सब पढ़िया होया सी। ते जो ये मिला कैप्टन मरी इन्हें कहा कि सानू कोई लिखारी विद्वान चाहिए है जिहड़ा सिखां दा इतिहास लिख के सुनावे लिख के दवे। ते बूटे शाह मौलवी दी दर सपाए इहनू सद्या, जो इहनू सद्या इह लिख रहा सी, इहनू कह रहे सन कैप्टन मरी भी तू लिख सारी गल सिखां सिखां बारे किदां पैदा होए, किदां इहनां नूं पातशाही मिली, किवें कित्थों पैदा होए, मुढ की है इहनां दा। उस वक्त भाई रतन सिंह भंगू जी जो भड़ी पिंड सन वो लुधियाने आए कचहरी, जो उन्होंने वेख्या तो कहते उत्थे लिखा होया कि उन्होंने बड़ी चिंता आई भी ये तो मुसलमान है सिखा का इतिहास की सुनावेगा ये, जिस करके फिर कैप्टन मरी का मित्र बहुते बन गए सन भाई रतन सिंह जी भंगू। इन्होंने कहा भी ठीक है जो तुम लिखवाना है, पहली गल ठीक नहीं लिखना है, जे लिखे तो सानू जरूर दिखा दो। कहते उस वक्त इन्हें जिन्ना लिखा वो कैप्टन मरी ने भाई रतन सिंह भंगी जी को दिखाया सारा इतिहास। तो जो उन्हें वेख्या ने कहा भी कैप्टन मरी इन्हें पूरी गल नहीं लिखी है सिखा की, सिखा की इन्हें पूरी विचार नहीं लिखी है, झूठ कुफर तोल दिया है। उस वक्त कह लगा कैप्टन मरी भी भाई रतन सिंह भंगू जी तुम तो सिख हो फिर तुम सुनाओ। फिर भाई रतन सिंह भी भंगू जी लिखा रहे सन, उन्हें उर्दू फारसी लिखी गया, तो जोड़ा है अंग्रेज उन्हें भी वह एक किताब रख ली। इस तरह भाई रतन सिंह भंगू जी ने बूटे शाह मौली जी तो क्योंकि लागे बैठा सी सारा जो इतिहास लिखवाया हौली हौली दिनों के नाल, ਤੇ ਕਹਿੰਦੇ ਉਹ ਸਾਰਾ ਇਤਿਹਾਸ ਬੁੱਢੇ ਸ਼ਾਹ ਮੌਲੀ ਤੋਂ ਜਿਹੜਾ ਕੋਲ ਬਿਠਾ ਕੇ ਸਾਰਾ ਲਿਖਵਾ ਲਿਆ,
ਲਈ ਆਪਣੀ ਕਿਤਾਬ ਲਿਖਵਾਈ,
ਆਪਣੀ ਇੱਕ ਕਿਤਾਬ ਇਸ ਵਿੱਚ ਲਿਖਵਾ ਲਿਆ, ਜਿਹੜਾ ਸਾਧ ਸਿੰਘ ਜੀ ਅੱਜ ਆਪਾਂ ਪੜ੍ਹ ਸੁਣ ਰਹੇ ਹਾਂ। ਖਾਲਸਾ ਪੰਥ ਪੜ੍ਹਦਾ ਸੁਣਦਾ ਹੈ, ਨਿਹੰਗ ਸਿੰਘ ਹੋਰ ਗੁਰੂ ਘਰ ਦੇ ਸਥਾਨ ਜਿਵੇਂ ਤਖਤਾਂ ਵਿੱਚ ਹੋਰ ਗੁਰੂ ਘਰ ਦੇ ਜਿਹੜੇ ਸਥਾਨ ਹਨ ਇਤਿਹਾਸੀ, ਉੱਥੇ ਇਹਦੀ ਕਥਾ ਜਿਹੜੀ ਹੁੰਦੀ ਰਹਿੰਦੀ ਹੈ ਤੇ ਸਾਰੀਆਂ ਸੰਗਤਾਂ ਸਰਵਣ ਕਰਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਕਹਿੰਦੇ ਹਨ ਉਹ ਸਾਰਾ ਬੁੱਢੇ ਸ਼ਾਹ ਮੌਲੀ ਤੋਂ ਭਾਈ ਰਤਨ ਸਿੰਘ ਭੰਗੂ ਜੀ ਨੇ ਇਹ ਸਾਰਾ ਇਤਿਹਾਸ ਲਿਖਾ ਲਿਆ।
ਇਤੀ ਸ੍ਰੀ ਦਸ ਪਾਤਸ਼ਾਹੀ ਸੰਪੂਰਣੰ।
ਇੱਥੇ ਸੋਭਾ ਵਾਲੇ ਦਸ ਗੁਰੂ ਸਾਹਿਬਾਨ ਮਹਾਰਾਜ ਜੀ ਦੀ ਪਾਤਸ਼ਾਹ ਗੁਰੂ ਦਸਾਂ ਦੀ ਕਹਿੰਦੇ ਜਿਹੜੀ ਬੰਸਾਵਲੀ ਜਿਵੇਂ ਅੱਗੇ ਤੋਂ ਅੱਗੇ ਹੋਏ ਉਹ ਚ ਸੰਪੂਰਨ ਹੁੰਦੀ ਹੈ। ਸੋ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦੇ ਦੀਵਾਨੇ ਵਿੱਚ ਇੱਥੋਂ ਤੱਕ ਕਥਾ ਵਿਚਾਰ ਆਈ ਹੈ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਹੈ ਉਹ ਅੱਜ ਸੰਪੂਰਨ ਹੋ ਗਈ ਹੈ, ਕਿਉਂਕਿ ਇੱਥੇ ਟੂਕ ਮਾਤਰ ਭਾਵ ਸੂਖਮ ਤੌਰ ਤੇ ਭਾਈ ਸਾਹਿਬ ਜੀ ਨੇ ਲਿਖੀ ਹੋਈ ਸੀ। ਅੱਗੇ ਥੋੜਾ ਜਿਹਾ ਪ੍ਰਸੰਗ ਨਵੇਂ ਪਾਤਸ਼ਾਹ ਜੀ ਦਾ ਆਵੇਗਾ, ਫਿਰ ਦਸਵੇਂ ਪਾਤਸ਼ਾਹ ਦਾ, ਫਿਰ ਖਾਲਸਾ ਪੰਥ ਦੀ ਜਿਹੜੀ ਕਥਾ ਉਹ ਆਰੰਭ ਹੋ ਜਾਣੀ ਹੈ। ਇਹ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਹੈ ਉਹ ਅੱਜ ਸੰਪੂਰਨ ਹੋ ਗਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਕਥਾ ਸੁਣੀ ਹੈ ਮਹਾਰਾਜ ਉਹਨਾਂ ਦੇ ਹਿਰਦਿਆਂ ਵਿੱਚ ਵਸਾਉਣ, ਸਭ ਦੇ ਹਿਰਦੇ ਵਿੱਚ ਵਸਾਉਣ, ਸਤਿਗੁਰੂ ਜੀ ਆਪਣੇ ਦਾਰ ਘਰ ਅੰਦਰ ਹਾਜ਼ਰੀਆਂ ਪ੍ਰਵਾਨ ਕਰਨ। ਸੱਚੇ ਪਾਤਸ਼ਾਹ ਜੀ ਦੀ ਕਥਾ ਕਰਦੇ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਇਕੱਠੀਆਂ ਹੋ ਗਈਆਂ ਹਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣ ਹਾਰੇ ਬਖਸ਼ ਲੈਣਾ, ਭੁੱਲਾਂ ਚੁਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ, ਅਖੀਰਲੀਆਂ ਪਗਦੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸ੍ਰੀ ਸਤਿਗੁਰ ਜੋ ਦਸ ਭਏ ਦਏ ਉਨ ਕੈ ਨਾਮ ਲਿਖ ਸੁਣਾਏ,
ਤਿਮਹਿ ਬੋਟੇ ਸ਼ਾਹੀ ਦੇ ਲਈ ਆਪਣੀ ਕਿਤਾਬ ਲਿਖਵਾਏ, ਜੀ ਸ੍ਰੀ ਦਸ ਪਾਤਸ਼ਾਹੀ ਸੰਪੂਰਨੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਜੁੱਤ ਹੇ ਬਾਰ ਬ੍ਰਹਮ ਅਗਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਗੈ ਸਦਾ ਵਿਵੇਕ, ਹੇ ਬਰੰਬਰ ਹਰ ਹਰੇ ਹੈ ਵੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਲੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰੱਖੋ ਯੈ ਬਰੋਏ, ਰਾਏ ਪ੍ਰਭ ਸਰਨਾਗ ਦੀ ਕਿਰਪਾ ਨਿਤ ਦਿਆੜ, ਏਕ ਅੱਖਰ ਹਰ ਮਨ ਬਸਤ ਨਾਨਕ ਹੋ ਦਿਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੈ ਬਾਰ, ਜੋ ਸਰਦਾ ਕਰ ਸਿਮ ਦੇ ਗੁਰਬਾਰੇ ਉਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ।